श्री वाहिगुरु एक ओंकार सतनाम कर्ता पुरुष निर्भव निर्वैर अकाल मुहूर्त अजूनी सैभं गुरप्रसाद। परम सत्कार योग सतगुरु जी के पावन दरबार विच सुशोभित गुरु प्यारी साध संगत जीओ, वाहिगुरु जी का खालसा वाहिगुरु जी की फतेह। सतगुरु जी की रहमत नाल असी उन्हां दे दरबार विच बैठ के उन्हां दी शब्द बाणी दा कीर्तन द्वारा आनंद माणिया है। उन्हां दी बाणी नूं समझण दा वी आपां यतन करना है। एक साखी बहुत वार सुनी है साहिब श्री गुरु हरगोबिंद जी महाराज दे इतिहास की, कि उन्होंने एक बारी संगत विच प्रश्न किया भी कोई ऐसा गुरमुख प्यारा कोई ऐसा गुरु का लाल जड़ा जपजी साहिब दा पाठ शुद्ध अते एकाग्रता इन दोवां चीज़ां नूं कायम करके कर सके। ते असी सब जानते हाँ कि भाई गोपाल नाम दे एक सिख ने हिम्मत कीती ते उन्हें सतगुरु जी नूं कोल बैठ के पाठ श्रवण कराया। ये भी पता है कि फिर गुरु साहब ने उसनूं एक घोड़ा इनाम विच दिता। दो गल्लां इस साखी दियां बड़ियां प्रसिद्ध ने पर साडे ध्यान विचों निकल जांदियां हन। पहली गल सी कि सिख वल्लों पाठ दी शुद्धता एकाग्रता लिव दी सुरत दी टिका दी गल जे वह कायम रहिंदी तां सतगुरु उस सिख नूं अपने सिंघासण उत्ते अपने नाल बहाउण वास्ते तत्पर सन ते उहदे मन विच फुरना आ गया कि सतगुरु जे प्रसन्न हन ते मैनूं उह कीमती घोड़ा जिहड़ा कल ही आया दरबार विच भेटा विच मैनूं मिलना चाहीदा। एक गल याद रखनी, इह साखी इस गल दा प्रतीक है कि जे असी कामना दे वस विच शब्द बाणी पाठ कीर्तन करांगे तां सिर्फ कामना ही पूरी होएगी, ते जे असी निकाम हो के अपनी सुरत नूं कामना तो उपर लिजा के सिर्फ वाहिगुरु अकाल पुरख दी गुरु पातशाह दी उस्तत विच लीन हो के पाठ करांगे तां उसका नतीजा यह होएगा कि गुरु नाल बैठण दी गुरु विच जुड़न दी गुरु नाल एक सुर होण दी सानू अवस्था प्राप्त होएगी। हुण इह फैसला असां करना है कि असी गुरु नाल इकमेक होना है या अपनी किसी लालसा ते कामना नाल जुड़ना है। कामना नाल जुड़िया होया मनुख मुक्त नहीं हो सकता, एक धार्मिक सिद्धांत है। ते निष्काम होया मनुख क्योंकि उहदे अंदर मंग कोई नहीं लोभ लालच ते स्वार्थ कोई नहीं, वह वाहिगुरु अकाल पुरख विच लीन होएगा, उहदा होर कोई थां टिकाणा नहीं। इह साखी इस गल नूं प्रगट करदी है। पर इस साखी विच इह वी रहस है कि इह एकाग्रता एक सुरता उदों ही आएगी जदों मनुख जो कुछ पढ़ रहा है जो कुछ बोल रहा है उसनूं पता होवे भी इस दे अर्थ की ने इस दे भाव की ने, नहीं तो मन जिहड़ा ना वह कदे इस पासे नूं उड्डेगा कदे उस पासे नूं, उहदे अंदर एकाग्रता पैदा नहीं होएगी। इस लई सतगुरु सचे पातशाह समय समय सिखां दा इम्तिहान लैंदे रहे और समय समय सिखां नूं इह गल समझाउंदे रहे कि भाई एवें करूलियां ना करी जायो कि एवें बाणी पढ़ी ते जिस तरह कोई पानी दियां करूलियां करदा उसी तरह तुसी भी करोलियां कर छड़ियां, अंदर कुछ नहीं बनेगा। सिखा ने समा करना, जे ते असी करोलियां ही करते हैं ते फिर उदे विचों जड़ा आत्मक रहस है जिदे नाल असी गुरु नाल एक सुर हो सकते हैं, क्योंकि बाणी कहिंदी है कि यह बाणी जो जीव हो जाने तिस अंतर रवै हर नामा। जड़ा अंदरों इस बाणी नू समझण दी कोशिश करेगा उदे अंदर वाहिगुरु अकाल पुरख दी याद टिक जाएगी, कोई दुनिया की ताकत उसनू फिर लांदे नहीं कर सकेगी। पर चूंकि ऐसा हुंदा नहीं, इस करके वो अवस्था भी पैदा नहीं हुंदी। इसलिए बाणी दे कुछ भाग हैं जिन्हां दर्जा बदर्जा असी समझण की कोशिश करनी है। बाणी दे शब्दां दा ज्ञान, बाणी दे शब्द जोड़ां दा ज्ञान, अर्थां दा ज्ञान ते भाव दा ज्ञान, जिन्ना चिर ये चीज़ां आउणगियां नहीं उन्ना चिर असी बाणी दे अंतरीव रहस तक नहीं पहुंच सकते। देखो ना, कोई पुस्तक सधारण साडे सामने रख दिती जाए, हुण मैनू स्यामी नहीं आउंदी ते मेरे सामने स्यामी दी किताब रख दिओ, मैनू ते अखरां दा ही नहीं पता। शब्द जोड़, उहदे वाक, उहदा अर्थ, उहदा भाव, ते बहुत दूर दी गल है। इसे तरह श्री गुरु ग्रंथ साहिब जी जो गुरमुखी अखरां विच पंजाबी बोली साडी अपनी लिखत है, जे उहदे शब्द अर्थ भाव सानू नहीं आउंदे ते खिमा करना, उहदे अंदर जिहड़ा आत्मक रहस है उहदे तक असी नहीं पहुंच सकदे। सिखां नू, क्योंकि ब्राह्मण ने कहिंदा सी कि हर बंदे नू पढ़न दा अधिकार नहीं, धर्म ग्रंथ ते एक पासे रहे, आम दुनियावी विद्या भी आम मनुख नहीं सी पढ़ सकदा, खास तौर ते इस्त्री शूद्र समाज दा बहुत वड्डा अंग। इन्हां संबंधी ते फैसला कुन गल सी कि इस्त्री शूद्र ना पाठीए, ते इन्हां नू तां अखर नहीं विखाया जा सकदा। ते गुरु अंगद साहिब ने पता है खुद लोकां नू पढ़ाउणा शुरू कीता, स्कूल धर्मशाला दे नाल नाल स्कूल जारी कीता ता कि अखरी ज्ञान इन्हां नू प्राप्त हो सके ते ए शब्द बाणी पढ़ सकण। जे ओ चाहुंदे कि 5-7-10 बंदियां नू सिर्फ बाणी आउणी चाहीदी, बाकी किसे नू नहीं आउणी चाहीदी, ते फिर ओ मोनोपोली कायम करदे, 2-4 बंदियां नू दस दिंदे, बाकी नू कहिंदे खबरदार तुसीं इस स्कूल विच शामिल नहीं हो सकदे। लेकिन गुरु साहब ने ते गल ही होर कही, ओ कहिंदे ने जिहड़ी धर्मशाला है ਇਹ ਤੇ ਸਾਡਾ ਸਕੂਲ ਹੈ, ਇਹ ਸਾਧ ਸੰਗਤ ਸਾਡਾ ਸਕੂਲ ਹੈ, ਇਸ ਸਕੂਲ ਵਿੱਚੋਂ ਅਸਾਂ ਇਸ ਬਾਣੀ ਦਾ, ਇਸ ਧਰਮ ਦਾ, ਇਸ ਆਤਮਕ ਰਸ ਦਾ ਗਿਆਨ ਪ੍ਰਾਪਤ ਕਰਨਾ। ਅੱਜ ਵੀ ਕੁਛ ਲੋਕ ਮਿਲਦੇ ਨੇ, ਬੜਾ ਵਾਸਤਾ ਪੈਂਦਾ, ਉਹ ਡਰਾ ਦਿੰਦੇ ਨੇ ਲੋਕਾਂ ਨੂੰ, ਆਮ ਬੰਦੇ ਨੂੰ ਡਰਾ ਦਿੰਦੇ ਨੇ, ਕਹਿੰਦੇ ਨਹੀਂ ਉਹ ਤੈਨੂੰ ਮਰਿਆਦਾ ਦਾ ਨਹੀਂ ਪਤਾ, ਤੈਨੂੰ ਪਤਾ ਨਹੀਂ ਕਿਸ ਤਰ੍ਹਾਂ ਸਵੱਛਤਾ ਰੱਖਣੀ ਹੈ, ਤੂੰ ਨਹੀਂ ਨੇੜੇ ਆ ਸਕਦਾ ਗੁਰੂ ਗ੍ਰੰਥ ਸਾਹਿਬ ਦੇ, ਪਾਠ ਨਹੀਂ ਕਰ ਸਕਦਾ, ਅਸੀਂ ਕਰਾਂਗੇ ਤੁਹਾਨੂੰ ਕੀ ਪਤਾ ਮਰਿਆਦਾ ਕੀ ਹੁੰਦੀ ਹੈ। ਐਸਾ ਭਰਮ, ਐਸਾ ਭੁਲੇਖਾ ਪਾਉਣ ਦਾ ਸਿੱਖ ਡਰ ਜਾਂਦਾ ਵੀ ਹੈ ਮੇਰੇ ਕੋਲੋਂ ਕਿਤੇ ਕੋਈ ਗੁਨਾਹ ਨਾ ਹੋ ਜਾਏ, ਪਾਪ ਕਰਨਾ। ਜੇ ਪਹਿਲੋਂ ਕੋਈ ਪੜ੍ਹਨ ਨਹੀਂ ਲੱਗੇਗਾ ਤੇ ਅਗਲੀ ਗੱਲ ਤੇ ਨਹੀਂ ਨਾ ਆਉਣੀ ਉਹਨੂੰ, ਤੇ ਹੋ ਸਕਦਾ ਪਹਿਲੋਂ ਉਹ ਗਲਤ ਪੜ੍ਹੇ ਕਦੇ ਠੀਕ ਵੀ ਪੜ੍ਹਨ ਲੱਗ ਪਏਗਾ। ਪਰ ਜੇ ਉਹਨੂੰ ਡਰਾ ਹੀ ਕੀਤਾ ਜਾਏ ਕਿ ਤੂੰ ਇਹਦੇ ਨੇੜੇ ਹੀ ਨਹੀਂ ਆ ਸਕਦਾ, ਫਿਰ ਤਾਂ ਗੱਲ ਮੁੱਕ ਗਈ। ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਨਹੀਂ, ਸਤ ਸੰਗਤ ਸਤਿਗੁਰ ਚਟਸਾਲ ਹੈ ਜਿਤ ਹਰ ਗੁਣ ਸਿੱਖਾ। ਇਹ ਗੁਰੂ ਦਾ ਸਕੂਲ ਹੈ, ਇੱਥੋਂ ਜਿਹੜੀ ਅਸੀਂ ਵਿਦਿਆ ਪ੍ਰਾਪਤ ਕਰਨੀ ਹੈ, ਆਤਮਕ ਗੁਣ ਲੈਣੇ ਹਨ ਉਹਦੇ ਚੋਂ। ਇਸ ਲਈ ਜਪਜੀ ਦਾ ਆਰੰਭ ਕਰ ਰਹੇ ਹਾਂ। ਜਪਜੀ ਦਾ ਆਰੰਭ ਹੁੰਦਾ ਹੈ ਮੂਲ ਮੰਤਰ ਤੋਂ। ਅਸਲ ਆਰੰਭ ਜਿਹੜਾ ਹੈ ਜਪਜੀ ਦਾ, ਉਹ ਜਪ ਨਾਮ ਦੇ ਸਿਰਲੇਖ ਤੋਂ ਸ਼ੁਰੂ ਹੁੰਦਾ ਹੈ, ਤੇ ਉਹਦੇ ਬਾਅਦ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ, ਇਹ ਜਪਜੀ ਦਾ ਪਹਿਲਾ ਮੰਗਲਾ ਚਰਨ ਹੈ, ਜਿਹਨੂੰ ਪਹਿਲਾ ਸਲੋਕ ਵੀ ਕਹਿੰਦੇ ਹਾਂ ਅਸੀਂ। ਪਰ ਇਸ ਤੋਂ ਪਹਿਲਾਂ ਮੂਲ ਮੰਤਰ ਹੈ, ਤੇ ਮੂਲ ਮੰਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਸ ਵੇਲੇ ਬੀੜ ਅਸੀਂ ਪ੍ਰਕਾਸ਼ ਕਰਦੇ ਹਾਂ ਨਾ, ਕੁਛ ਗੱਲਾਂ ਕਰਨੀਆਂ ਬੜੀਆਂ ਜ਼ਰੂਰੀ ਨੇ, ਕਿਉਂਕਿ ਆਮ ਕਈ ਕਿਸਮ ਦੇ ਭੁਲੇਖੇ ਵੀ ਨੇ ਤੇ ਕਈ ਗੱਲਾਂ ਦਾ ਪਤਾ ਵੀ ਨਹੀਂ। ਜਿੰਨੀ ਕੁ ਜਾਣਕਾਰੀ ਵਿਦਵਾਨਾਂ ਦੀ ਸੰਗਤ ਵਿੱਚੋਂ ਲੱਭੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਦਾ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜਿਸ ਵੇਲੇ ਪ੍ਰਕਾਸ਼ ਕਰਦੇ ਹਨ ਤੇ ਸਭ ਤੋਂ ਪਹਿਲਾਂ ਤਤਕਰਾ ਆਉਂਦਾ ਹੈ, ਇੰਡੈਕਸ। ਇਸ ਇੰਡੈਕਸ ਤੋਂ ਦੇ ਪਹਿਲੇ ਵੀ ਮੂਲ ਮੰਤਰ ਲਿਖਿਆ ਹੋਇਆ ਹੈ। ਪੁਰਾਣੀਆਂ ਲਿਖਤੀ ਬੀੜਾਂ, ਅੱਜ ਦੀਆਂ ਬੀੜਾਂ ਦੇ ਪਹਿਲੋਂ ਤਾਂ ਪਤਾ ਹੋਰ ਸਿਸਟਮ ਹੈ, ਉਸ ਦੇ ਪਹਿਲੇ ਉਹ ਪ੍ਰਕਾਸ਼ਕਾਂ ਦਾ ਨਾਂ ਆ ਜਾਂਦਾ, ਪਬਲਿਸ਼ਰਸ ਦਾ, ਕੋਈ ਸੁਸਾਇਟੀ ਛਾਪਦੀ ਹੈ ਉਹਦਾ ਨਾਂ ਆ ਜਾਂਦਾ। ਲੇਕਿਨ ਅਸਲ ਆਰੰਭ ਜਿਹੜਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਉਹ ਪਹਿਲੋਂ ਇੰਡੈਕਸ ਹੈ, ਤਤਕਰਾ ਹੈ। ਤੇ ਉਸ ਤਤਕਰੇ ਦੇ ਉੱਪਰ ਵੀ ਮੂਲ ਮੰਤਰ ਹੈ, ਉਹ ਵੀ ਇੱਕ ਓਅੰਕਾਰ ਤੋਂ ਸ਼ੁਰੂ ਹੋ ਕੇ ਤੇ ਗੁਰਪ੍ਰਸਾਦ ਤੇ ਸਮਾਪਤ ਹੁੰਦਾ ਹੈ। ਗੁਰੂ ਸਾਹਿਬ ਨੇ, ਵਿਦਵਾਨਾਂ ਨੇ ਇੱਕ ਗੱਲ ਕਹੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਮੂਲ ਮੰਤਰ ਅੰਦਰ ਪਰਮਾਤਮਾ ਦੀ ਗੱਲ ਕੀਤੀ ਹੈ ਤੇ ਆਪਣੇ ਧਰਮ ਦਾ, ਰੱਬੀ ਧਰਮ ਦਾ, ਸੱਚੇ ਧਰਮ ਦਾ ਉੱਚਾ ਸੁੱਚਾ ਸਿਧਾਂਤ ਇਸ ਮੂਲ ਮੰਤਰ ਦੇ ਅੰਦਰ ਬਿਆਨ ਕਰ ਦਿੱਤਾ। ਬਾਣੀ ਦੀ ਜਿਤਨੀ ਵਿਆਖਿਆ ਹੈ ਉਹ ਸਾਰੀ ਦੀ ਸਾਰੀ ਦਾ ਕੇਂਦਰ ਇਹ ਮੂਲ ਮੰਤਰ ਹੈ। ਇਸ ਮੂਲ ਮੰਤਰ ਵਿੱਚ ਉਹ ਉੱਤਮ ਤੇ ਸ੍ਰੇਸ਼ਟ ਸਿਧਾਂਤ ਦਰਜ ਨੇ, ਜੇ ਉਹ ਸਮਝ ਵਿੱਚ ਆ ਜਾਣ ਤੇ ਬਾਣੀ ਬਹੁਤ ਸੌਖੀ ਤਰੀਕੇ ਨਾਲ ਸਮਝ ਆ ਸਕਦੀ ਹੈ। ਸਤਿਗੁਰੂ ਜੀ ਨੇ ਮੂਲ ਮੰਤਰ ਦਾ ਆਰੰਭ ਅੱਖਰਾਂ ਤੋਂ ਨਹੀਂ ਕੀਤਾ, ਉਹਨਾਂ ਨੇ ਮੂਲ ਮੰਤਰ ਦਾ ਆਰੰਭ ਕੀਤਾ ਗਿਣਤੀ ਤੋਂ, ਗਣਿਤ ਸ਼ਾਸਤਰ ਤੋਂ। ਇੱਕ ਗੱਲ ਯਾਦ ਰੱਖਣੀ, ਗਣਿਤ ਸ਼ਾਸਤਰ ਵਿੱਚ ਤੇ ਆਮ ਅੱਖਰੀ ਸ਼ਬਦ ਸ਼ਾਸਤਰ ਜਿਹੜੇ ਨੇ ਉਹਨਾਂ ਦੇ ਅੰਦਰ ਇੱਕ ਵੱਡਾ ਵੱਡਾ ਅੰਤਰ ਹੈ। ਅੱਖਰਾਂ ਦੇ ਤੋੜ ਤੋੜ ਕੇ ਕਈ ਅਰਥ ਲੋਕੀ ਕਰ ਦਿੰਦੇ ਆ, ਲੇਕਿਨ ਜਿਹੜੀ ਗਿਣਤੀ ਹੈ, ਗਿਣਤੀ ਦੇ ਅੱਖਰ ਨੂੰ ਤੋੜ ਕੇ ਤੁਸੀਂ ਦੂਸਰਾ ਅਰਥ ਨਹੀਂ ਕਰ ਸਕਦੇ। ਇਹਨੂੰ ਸਮਝਣ ਲਈ ਇੰਨੀ ਗੱਲ ਧਿਆਨ ਵਿੱਚ ਰੱਖ ਲਈਏ ਕਿ ਜਿਹੜਾ ਇੱਕ ਹੈ ਨਾ ਲਿਖਿਆ ਹੋਇਆ ਪਹਿਲਾਂ, ਉਹ ਇੱਕ ਉਹਦਾ ਨਾਂ ਤੇ ਬਦਲ ਸਕਦਾ, ਉਹਨੂੰ ਅਸੀਂ ਅੰਗਰੇਜ਼ੀ ਚ ਵਨ ਕਵਾਂਗੇ, ਪਰਸ਼ੀਨ ਚ ਯੱਕ ਕਵਾਂਗੇ, ਇਸੇ ਤਰ੍ਹਾਂ ਏਕਮ ਕਹਿ ਦਿਆਂਗੇ, ਲੇਕਿਨ ਉਸ ਇੱਕ ਦਾ ਅਰਥ ਨਹੀਂ ਬਦਲਦਾ। ਗੁਰੂ ਸਾਹਿਬ ਚਾਹੁੰਦੇ ਨਾ ਤੇ ਉਹ ਈੜੀ ਸਿਆਰੀ ਕੱਕਾ ਇੱਕ ਵੀ ਉੱਥੇ ਲਿਖ ਸਕਦੇ ਸੀ, ਕਿਉਂਕਿ ਪ੍ਰੋਨੌਂਸੀਏਸ਼ਨ ਤੇ ਹੀ ਹੈ ਨਾ। ਜਿਵੇਂ ਇੰਗਲਿਸ਼ ਵਿੱਚ ਇੱਕ ਲਕੀਰ ਖਿੱਚਦੇ ਆ ਤਾਂ ਉਹਨੂੰ ਕਹਿੰਦੇ ਤੇ ਵਨ ਆ ਨਾ, ਤੇ ਉਹਨੂੰ ਵਨ ਵੀ ਲਿਖਿਆ ਜਾ ਸਕਦਾ। ਇਸੇ ਤਰ੍ਹਾਂ ਗੁਰੂ ਸਾਹਿਬ ਉਸ ਨੂੰ ਈੜੀ ਸਿਆਰੀ ਕੱਕਾ ਇੱਕ ਵੀ ਲਿਖ ਸਕਦੇ ਸੀ, ਪਰ ਇੱਕ ਨਹੀਂ ਲਿਖਿਆ। ਕਿਉਂ? ਕਿਉਂਕਿ ਸਾਡੇ ਜਿਹੜੇ ਭਾਸ਼ਾਈ ਵਿਦਵਾਨ ਨੇ ਨਾ, ਖਾਸ ਤੌਰ ਤੇ ਹਿੰਦੁਸਤਾਨ ਵਿੱਚ ਰਵਾਇਤ ਰਹੀ ਹੈ, ਪ੍ਰੋਫੈਸਰ ਸਾਹਿਬ ਸੁਣੀ ਇੱਕ ਗੱਲ ਦੱਸਦੇ ਸੀਗੇ, ਉਹ ਕਹਿੰਦੇ ਐਸੀਆਂ ਪੁਸਤਕਾਂ ਮਿਲਦੀਆਂ ਸੰਸਕ੍ਰਿਤ ਚ ਕਿ ਇੱਕ ਤਰੀਕੇ ਨਾਲ ਉਹਨੂੰ ਪੜ੍ਹੋ ਤੇ ਉਹ ਮਹਾਂਭਾਰਤ ਹੈ, ਜੇ ਉਹਨੂੰ ਦੂਸਰੇ ਤਰੀਕੇ ਨਾਲ ਪੜ੍ਹੋ ਤੇ ਉਹ ਰਮਾਇਣ ਬਣ ਜਾਂਦੀ ਹੈ। ਯਾਨੀ ਕਿ ਸ਼ਬਦਾਂ ਦੇ ਹੇਰ ਫੇਰ, ਤੋੜ ਫੋੜ ਨਾਲ ਇਹ ਭਾਸ਼ਾ ਦੀ ਅਮੀਰੀ ਦੀਆਂ ਗੱਲਾਂ ਹਨ। ਸੰਸਕ੍ਰਿਤ ਇਹੋ ਜਿਹੀ ਭਾਸ਼ਾ ਹੈ ਜਿਹਦੇ ਵਿੱਚ ਇਸ ਤਰ੍ਹਾਂ ਦੀ ਅਮੀਰੀ ਮੌਜੂਦ ਹੈ ਕਿ ਇੱਕ ਇੱਕ ਲਫ਼ਜ਼ ਤੇ 50-50, 100-100 ਅਰਥ ਤੁਹਾਨੂੰ ਮਿਲ ਗਏ। ਔਰ ਉਹਦਾ ਪ੍ਰਭਾਵ ਗੁਰੂ ਗ੍ਰੰਥ ਸਾਹਿਬ ਦੀ ਲਿਖਤ ਉੱਤੇ ਪਿਆ, ਕਿਉਂਕਿ ਬਹੁਤ ਸਾਰੀਆਂ ਭਾਸ਼ਾਵਾਂ ਦਾ ਮੂਲ ਉਹ ਸੀ ਉਸ ਵੇਲੇ। ਇਸ ਕਰਕੇ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਇੱਕ ਲਿਖਿਆ, ਕਿਉਂਕਿ ਪਰਮਾਤਮਾ ਦੀ ਗੱਲ ਕਰਨੀ ਸੀ ਤੇ ਉਸ ਸਮਾਜ ਵਿੱਚ, ਉਸ ਧਾਰਮਿਕ ਭਾਈਚਾਰੇ ਚ ਇਹ ਗੱਲ ਉਹਨਾਂ ਕਰਨੀ ਸੀ ਜਿਸ ਭਾਈਚਾਰੇ ਦੇ ਅੰਦਰ ਇੱਕ ਬ੍ਰਹਮ ਦੀ, ਇੱਕ ਪਰਮਾਤਮਾ ਦੀ ਗੱਲ ਤਾਂ ਇੱਕ ਕਿਸਮ ਦੀ ਖਤਮ ਹੋ ਚੁੱਕੀ ਸੀ। ਉੱਥੇ ਅਨੇਕ 33 ਕਰੋੜ ਦੇਵਤਿਆਂ ਦੀ ਕਹਾਣੀ ਚੱਲਦੀ ਸੀ, ਵੱਖ ਵੱਖ ਪੀਰਾਂ ਯੋਗੀਆਂ ਸਿੱਧਾਂ ਦੀ ਕਹਾਣੀ ਚੱਲਦੀ ਸੀ। ਕਹਿੰਦੇ ਸਨ ਕਿ ਪਰਮਾਤਮਾ ਹੈ, ਬ੍ਰਹਮ ਹੈ, ਲੇਕਿਨ ਜਿਸ ਵੇਲੇ ਮੰਨਣ ਦੀ ਗੱਲ ਆਉਂਦੀ ਸੀ ਤੇ ਫਿਰ ਉਸ ਨੂੰ ਅਨੇਕ ਰੂਪਾਂ ਦੇ ਅੰਦਰ ਦੇਵੀ ਦੇਵਤਿਆਂ ਵਿੱਚ ਸਥਾਪਿਤ ਕਰਕੇ, ਉਹਦੀ ਵੰਡ ਕਰਕੇ, ਤੋੜ ਫੋੜ ਕਰਕੇ ਉਹਨੂੰ ਮੰਨਿਆ ਜਾਂਦਾ ਸੀ। ਇਸ ਕਰਕੇ ਗੁਰੂ ਸਾਹਿਬ, ਚੂੰਕਿ ਸਿਰਫ ਇੱਕ ਪਰਮਾਤਮਾ ਤੋਂ ਸਿਵਾ ਕਿਸੇ ਹੋਰ ਸ਼ਕਤੀ ਦੇ ਉਪਾਸ਼ਕ ਨਹੀਂ ਤੇ ਨਾ ਕਿਸੇ ਹੋਰ ਸ਼ਕਤੀ ਨੂੰ ਅਹਿਮੀਅਤ ਦਿੰਦੇ ਨੇ ਤੇ ਨਾ ਇਹਦੀ ਨਾ ਇਹ ਕੋਈ ਅਹਿਮੀਅਤ ਕਿਸੇ ਦੀ ਹੈ, ਇਸ ਕਰਕੇ ਗੁਰੂ ਸਾਹਿਬ ਨੇ ਮੂਲ ਮੰਤਰ ਲਿਖਦਿਆਂ ਹੋਇਆਂ, ਪਰਮਾਤਮਾ ਦਾ ਅਰਬੀ ਸਿਧਾਂਤ ਦਿੰਦਿਆਂ ਹੋਇਆਂ, ਉਹਨਾਂ ਨੇ ਪਹਿਲਾਂ ਗਣਿਤ ਸ਼ਾਸਤਰ ਦਾ ਇੱਕ ਲਿਖਿਆ ਤਾਂ ਕਿ ਇਹਦੇ ਅਰਥ ਨਾ ਬਦਲੇ ਜਾ ਸਕਣ, ਇਹਨੂੰ ਤਬਦੀਲ ਨਾ ਕੀਤਾ ਜਾ ਸਕੇ। इस लई उस एक तो बाद ओंकार सतनाम जितने भी लफज हैं उन्हां दे अर्थ करन लगया, इथों तक के सारे गुरु ग्रंथ साहिब दे अर्थ करन लगया। असां इस एक नूं कदे नहीं छड़ना, जदों इस एक तो असीं लांभे जा के कोई अर्थ करांगे तां असीं श्री गुरु ग्रंथ साहिब दा गुरु साहिब दा जो एक परमात्मा ते विश्वास दा सिद्धांत है ओ नहीं रहेगा। ते जदों ओ सिद्धांत तो असीं लांभे हो जावांगे तां माफ करना गुरु दी सिखी ते गुरमत दी गल सानूं समझ विच नहीं पएगी। ए एक दा ही सिद्धांत है जिहड़ा देहधारी गुरु नहीं रहण दिंदा, ए एक दा ही सिद्धांत है जिहड़ा बुत प्रस्ती नहीं रहण दिंदा, ए एक दा ही सिद्धांत है जिहड़ा वक्त वक्त किस्म दे देवी देवतिआं दे भरम वहिमां नूं तोड़दा है, ए एक दा ही सिद्धांत है जिहड़ा मनुख नूं जम्मण मरण विचों कढ के ते इक विच लीन करदा है। लेकिन जे इस एक नूं असीं लांभे कर देंगे ते फिर बाकी दी गल जिहड़ी है ਉਹ ਖਤਮ ਹੋ ਜਾਏਗੀ। ਇਸੇ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕੁਝ ਪੰਕਤੀਆਂ ਕੁਝ ਸ਼ਬਦ ਐਸੇ ਮੌਜੂਦ ਹਨ ਜਿਹੜੇ ਇਸ ਇੱਕ ਦੀ ਮਹਾਨਤਾ ਨੂੰ ਬਾਰ ਬਾਰ ਸਾਡੇ ਸਾਹਮਣੇ ਰੱਖਦੇ ਨੇ। ਕਹਿੰਦੇ ਨੇ ਏਕ ਅਨੇਕ ਵਿਆਪਕ ਪੂਰਕ ਚਤ ਦੇਖੋ ਤਤ ਸੋਈ, ਇਸ ਤਰ੍ਹਾਂ ਦੀਆਂ ਬਹੁਤ ਪੰਕਤੀਆਂ ਮਿਲਣ ਲੱਗੀਆਂ। ਮੇਰਾ ਮਤਲਬ ਬਹੁਤੇ ਪ੍ਰਮਾਣ ਦੇਣ ਤੋਂ ਨਹੀਂ, ਜੇ ਮੈਂ ਪ੍ਰਮਾਣ ਦੇਣਾ ਚਾਹਵਾਂ ਤੇ ਸੈਂਕੜੇ ਪ੍ਰਮਾਣ ਦੇ ਸਕਦਾ, ਐਸੀ ਕੋਈ ਗੱਲ ਨਹੀਂ। ਲੇਕਿਨ ਗੱਲ ਹੈ ਗੱਲ ਸਮਝਣ ਦੀ। 10 ਪ੍ਰਮਾਣ ਮੈਂ ਦੇ ਦਿਆ ਤੇ ਗੱਲ ਸਮਝ ਵਿੱਚ ਨਾ ਆਵੇ ਉਹਦਾ ਕੋਈ ਫਾਇਦਾ ਨਹੀਂ ਹੈ। ਗੱਲ ਅਸਾਂ ਸਮਝਣੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਗਿਣਤੀ ਦਾ ਇੱਕ ਵਰਤ ਕੇ ਤੇ ਇਸ ਸਾਰੀ ਵਿਚਾਰਧਾਰਾ ਨੂੰ ਇਕਾਗਰ ਕਰ ਦਿੱਤਾ ਕਿ ਇੱਕ ਪਰਮਾਤਮਾ ਤੋਂ ਬਿਨਾਂ ਕੋਈ ਦੂਸਰੀ ਗੱਲ ਜਿਹੜੀ ਹੈ ਉਹ ਅਸੀਂ ਨਹੀਂ ਕਰ ਸਕਦੇ। ਕਿਉਂਕਿ ਸਮਾਂ ਸਮਾਪਤ ਹੈ, ਇਸ ਕਰਕੇ ਅੱਜ ਦੀ ਗੱਲ ਨੂੰ ਮੈਂ ਇੱਥੇ ਸਮਾਪਤ ਕਰਦਾ। ਅਗਲੇ ਅੱਖਰ ਸ਼ਬਦ ਉਹਨਾਂ ਦੀ ਵਿਚਾਰ ਉਹਨਾਂ ਦੇ ਸੰਬੰਧ ਵਿੱਚ ਜੋ ਕੁਝ ਵਿਸਥਾਰ ਹੈ ਉਹ ਹੌਲੀ ਹੌਲੀ ਤੁਹਾਡੇ ਨਾਲ ਮੈਂ ਸਾਂਝਾ ਕਰਨ ਦਾ ਯਤਨ ਕਰਾਂਗਾ। ਲੇਕਿਨ ਇਸ ਇੱਕ ਦੀ ਗੱਲ ਨੂੰ ਆਪਾਂ ਧਿਆਨ ਵਿੱਚ ਰੱਖਣਾ, ਕਿਉਂਕਿ ਇਹ ਗੱਲ ਚੇਤੇ ਰੱਖਣੀ ਕਿ ਜੇ ਅੱਜ ਦੀ ਗੱਲ ਸਮਝ ਵਿੱਚ ਨਹੀਂ ਆਏਗੀ ਤਾਂ ਕੱਲ੍ਹ ਦੀ ਵੀ ਨਹੀਂ ਆਏਗੀ। ਇਹ ਸਿਲਸਿਲਾ ਹੈ, ਇਹ ਨਹੀਂ ਕਿ ਕਿਤੇ ਕੋਈ ਗੱਲ ਕਰ ਦਿੱਤੀ ਗਈ ਹੈ ਕਿਤੇ ਕੋਈ ਗੱਲ ਕਰ ਦਿੱਤੀ ਗਈ ਹੈ। ਇਹ ਤਰਤੀਬਵਾਰ ਸਿਲਸਿਲੇਵਾਰ ਸਾਰੀ ਗੱਲਬਾਤ ਲਿਖੀ ਗਈ ਹੈ ਤੇ ਅਸੀਂ ਉਹਨੂੰ ਸਿਲਸਿਲੇਵਾਰ ਹੀ ਸਮਝਣ ਦੀ ਕੋਸ਼ਿਸ਼ ਕਰਨੀ ਹੈ ਤਾਂ ਕਿ ਜਦੋਂ ਅਸੀਂ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਅਸੀਂ ਮੂਲ ਮੰਤਰ ਦਾ ਉਚਾਰਨ ਕਰੀਏ ਤੇ ਸਾਡੇ ਧਿਆਨ ਵਿੱਚ ਇਹ ਗੱਲ ਹੋਵੇ ਵੀ ਇਹਦਾ ਭਾਵ ਕੀ ਹੈ। ਫਿਰ ਤੇ ਇਹ ਪੜਿਆ ਹੋਇਆ, ਫਿਰ ਇਹ ਸੁਣਿਆ ਹੋਇਆ ਸਾਰਥਕ ਹੋਏਗਾ ਤੇ ਅੰਦਰ ਵਸੇਗਾ। ਤੇ ਜੇ ਸਾਨੂੰ ਪਤਾ ਹੀ ਨਹੀਂ ਤੇ ਫਿਰ ਤਾਂ ਉਹ ਗੱਲ ਹੈ ਨਾ, ਵੀ ਜੇ ਬ੍ਰਾਹਮਣ ਸੰਸਕ੍ਰਿਤ ਦੇ ਸਲੋਕ ਪੜ੍ਹ ਰਿਹਾ ਤੇ ਅਸੀਂ ਕਹਿੰਦੇ ਵੀ ਇਹ ਕੁਝ ਚਰੋੜ ਪਿਆ ਟਰਟਾਉਂਦਾ, ਪਤਾ ਨਹੀਂ ਕੀ ਕਹਿ ਰਿਹਾ। ਇਹ ਠੀਕ ਹੈ ਅਸੀਂ ਸੁਣ ਕੇ ਰਸ ਮਾਣਦੇ ਹਾਂ, ਲੇਕਿਨ ਉਹ ਕੰਨ ਰਸ ਹੈ, ਉਹ ਤੇ ਇਧਰੋਂ ਸੁਣਿਆ ਇਧਰੋਂ ਨਿਕਲ ਗਿਆ। ਨਹੀਂ, ਇਸ ਨੂੰ ਦਿਮਾਗ ਦੀ ਸੁਰਤ ਵਿੱਚ ਲਿਆਉਣਾ ਹੈ ਤਾਂ ਕਿ ਇਹ ਗੱਲ ਕਦੇ ਭੁੱਲੇ ਨਾ, ਕਦੇ ਵਿਸਰੇ ਨਾ, ਤੇ ਜਦੋਂ ਇਹ ਵਿਸਰੀ ਨਾ ਤੇ ਅੰਤ ਵੇਲੇ ਇਹ ਨਾ ਵਿਸਰਨਾ ਹੀ ਕੰਮ ਆਏਗਾ, ਕਿਉਂਕਿ ਫਿਰ ਸੁਰਤ ਉੱਥੇ ਜਾਏਗੀ, ਫਿਰ ਸੁਰਤ ਦੀ ਪਕੜ ਉੱਥੇ ਹੋਵੇਗੀ। ਤੋ ਇਹਨੇ ਅੱਖਰਾਂ ਨਾਲ ਹੀ ਅੱਜ ਦੀ ਵਿਚਾਰ ਸਮਾਪਤ ਕਰਦਾ ਹੋਇਆ ਖਿਮਾ ਦਾ ਜਾਚਕਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।